ਗਰੀਬ ਨਿਵਾਜ ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦ ਅਵਤਾਰ ਸਤਿਗੁਰੂ ਤਖਤ ਚਵਰ ਸ਼ਜਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੇ ਸਮੇਂ ਦੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਧੰਨ ਸੁਵੇਲਾ ਜਿਸ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਿਗੁਰਾਂ ਦੇ ਦਰਸ਼ਨ ਕੀਤੇ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੋਈ ਸਤਿਗੁਰਾਂ ਦੇ ਸੰਗਤ ਦੀ ਪ੍ਰਾਪਤੀ ਹੋਈ ਜੋ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਕਥਾ ਕੀਰਤਨ ਸੁਖਦਾਈ ਜੋ ਕਲਯੁਗ ਦੇ ਸਮੇਂ ਦੇ ਵਿੱਚ ਭਾਵੇਂ ਪਿਛਲਿਆਂ ਯੁੱਗਾਂ ਤੋਂ ਲੈ ਕੇ ਹੀ ਨਾਮ ਦੀ ਮਹਾਨਤਾ ਤੁਰੀ ਆਈ ਹੈ ਕਿ ਸਭ ਤੋਂ ਨਾਮ ਹੀ ਵੱਡਾ ਹੈ ਪਰ ਕਲਯੁਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਉੱਚ ਮੁਕਤੀ ਦਾ ਦਾਤਾ ਸੁਖਾਂ ਦਾ ਦਾਤਾ ਜਨਮ ਮਰਨ ਦਾ ਸਰਬ ਸੁਖਾਂ ਕਾ ਦਾਤਾ ਸਤਿਗੁਰ ਸਾਰੇ ਸੁਖਾਂ ਦਾ ਜੋ ਗੁਰੂ ਹੈ ਗੁਰੂ ਪਰਮੇਸ਼ਰ ਹੈ ਉਹਦਾ ਜਿਹੜਾ ਨਾਮ ਹੈ ਉਹ ਸਾਰਿਆਂ ਦੇ ਸੁਖਾਂ ਦੇ ਦੇਣ ਵਾਲਾ ਹੈ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਸਾਰੇ ਸੋਖੀ ਮਿਲਣ ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਕੋਈ ਨਹੀਂ ਦੁੱਖ ਮੰਗਦਾ ਸਾਰਾ ਸੋਖੀ ਮੰਗਦੇ ਨੇ ਹਰ ਜਗ੍ਹਾ ਤੇ ਕਿ ਮੈਨੂੰ ਸੋਖੀ ਹੋਵੇ ਪਰ ਮਾਰੇ ਕਹਿੰਦੇ ਮਿਲ ਸਕਦੇ ਹੈ ਇਹ ਜੇ ਕਿਸੇ ਦੀ ਭਾਵਨਾ ਇੱਛਾ ਹੈ ਨਾ ਪ੍ਰਾਪਤ ਹੋ ਸਕਦੀ ਹੈ ਉਹ ਕਿਹੜੀ ਵਿਧੀ ਹੈ ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਜੇ ਭਾਈ ਤੂੰ ਸਦਾ ਹੀ ਸੁਖ ਲੈਣਾ ਹੈ ਨਾ ਆਨੰਦ ਲੈਣਾ ਹੈ ਤੇ ਫਿਰ ਗੁਰੂ ਦੀ ਸ਼ਰਨ ਲੈ ਲਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾ ਗੁਰੂ ਕੀ ਸੰਗਤ ਦੇ ਵਿੱਚ ਜੁੜ ਕੇ ਬੈਠ ਜਾ ਇੱਥੇ ਸਾਰੇ ਸੁਖ ਨੇ ਇਸ ਵਾਸਤੇ ਦਾਤਾ ਹੈ ਸਾਰੇ ਸੁਖਾਂ ਦਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੇ ਤੇਰੇ ਜਨਮ ਮਰਨ ਦੇ ਦੁੱਖ ਵੀ ਕੱਟੇ ਜਾਣਗੇ ਉਹ ਵੀ ਸੁਖ ਪ੍ਰਾਪਤ ਹੋ ਜਾਣਗੇ ਚਾਰ ਪਦਾਰਥ ਦੇਤ ਨਾ ਬਾਰ ਚਾਰ ਪਦਾਰਥ ਦੇ ਜਿਹੜੇ ਹੈ ਇਹਨਾਂ ਦੇ ਵਿੱਚ ਦੋਵਾਂ ਲੋਕਾਂ ਦੇ ਸੁਖ ਨੇ ਧਰਮ ਅਰਥ ਅਰ ਕਾਮ ਮੋਖ ਇਹ ਚਾਰ ਪਦਾਰਥ ਹੈ ਕਿ ਧਰਮ ਤੇ ਅਰਥ ਅਰਥ ਕਹੀਏ ਪਦਾਰਥ ਬਹੁਤੇ ਕੋਲ ਹੋਣੇ ਸੰਸਾਰ ਦੇ ਸਾਰੇ ਸੁਖ ਹੋਣੇ ਫਿਰ ਨਾਲ ਧਰਮ ਵੀ ਹੋਣਾ ਧਰਮ ਦੇ ਵਿੱਚ ਵੀ ਪਰਪੱਕ ਹੋਣਾ ਜਿਸ ਧਰਮ ਜਿਹੜਾ ਇਹ ਲੋਕ ਪ੍ਰਲੋਕ ਦੇ ਵਿੱਚ ਰੱਖਿਆ ਕਰਦਾ ਹੈ ਧਰਮ ਵੀ ਪੂਰਾ ਹੋਣਾ ਤੇ ਪਦਾਰਥ ਵੀ ਪੂਰੇ ਹੋਣੇ ਇਹ ਧਰਮ ਤੇ ਅਰਥ ਮਾਤ ਲੋਕ ਦੀ ਧਰਤੀ ਦੇ ਸੁਖ। ਅੱਗੇ ਅੱਗੇ ਕਾਮ ਤੇ ਮੋਖ, ਮੋਖ ਨਾਮ ਹੈ ਮੁਕਤੀ ਦਾ, ਤੇ ਅਗਲੇ ਲੋਕ ਦੇ ਵਿੱਚ ਜੀਵ ਫਿਰ ਮੁਕਤ ਵੀ ਹੁੰਦਾ ਹੈ ਤੇ ਕਾਮਨਾ ਜਿਹੜੀਆਂ ਨੇ ਨਾ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ ਅਗਲੇ ਲੋਕ ਦੀਆਂ ਵੀ। ਇਹਨਾਂ ਚਾਰ ਪਦਾਰਥਾਂ ਦੇ ਵਿੱਚ ਦੋਵਾਂ ਲੋਕਾਂ ਦੇ ਸੁੱਖ ਮਹਾਰਾਜ ਜੀ ਨੇ ਬਖਸ਼ੇ ਰੱਖੇ ਹੋਏ ਨੇ। ਤੇ ਉਹ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਮਹਾਰਾਜ ਕਹਿੰਦੇ ਨੇ ਦੋਵਾਂ ਲੋਕਾਂ ਦੇ ਜਿਹਨੇ ਸੁੱਖ ਲੈਣੇ ਹੈ ਉਹ ਗੁਰੂ ਦੀ ਸੰਗਤ ਦੇ ਵਿੱਚ ਆਣ ਕੇ, ਸਾਧ ਸੰਗਤ ਦੇ ਵਿੱਚ ਆਣ ਕੇ ਸੇਵਾ ਦੇ ਵਿੱਚ ਲੱਗ ਜਾਵੇ, ਸਿਮਰਨ ਦੇ ਵਿੱਚ ਲੱਗ ਜਾਵੇ, ਗੁਰੂ ਕੀ ਕੀਰਤੀ ਕਰਨ ਸੁਣ ਪੜ੍ਹਨ ਦੇ ਵਿੱਚ ਲੱਗ ਜਾਵੇ, ਮਨ ਕਰਕੇ, ਮਨ ਬਾਣੀ ਸਰੀਰ ਕਰਕੇ। ਉਹਨੂੰ ਫਿਰ ਇਹ ਜਿਹੜੇ ਚਾਰ ਪਦਾਰਥ ਹੈ ਦਿੰਦਿਆਂ ਹੋਇਆਂ ਕੋਈ ਦੇਰੀ ਨਹੀਂ ਲੱਗਦੀ, ਪਰਮੇਸ਼ਰ ਉਸੇ ਵਕਤ ਹੀ ਬਖਸ਼ਿਸ਼ ਕਰ ਦਿੰਦਾ ਹੈ। ਸੋ ਐਸੀ ਇਹ ਸਤਿਗੁਰਾਂ ਦੀ ਸ਼ਰਨ ਹੈ, ਸਾਰਿਆਂ ਸੁੱਖਾਂ ਦੀ ਦਾਤੀ ਹੈ, ਜਨਮ ਮਰਨ ਦੀ ਕੱਟਣ ਵਾਸਤੇ ਸਮਰੱਥ ਹੈ, ਜੀਵ ਦਾ ਭਲਾ ਕਰਨ ਵਾਸਤੇ, ਜੀਵ ਦੀ ਕਲਿਆਣਕਾਰੀ ਵਾਸਤੇ ਗੁਰੂ ਸਮਰੱਥ ਹੈ। ਆਪਾਂ ਸਮਰੱਥ ਗੁਰੂ ਸਿਰ ਹੱਥ ਧਰਿਓ, ਉਹ ਸਮਰੱਥ ਗੁਰੂ ਦੀ ਸ਼ਰਨ ਦੇ ਵਿੱਚ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸਤਿਕਾਰਯੋਗ ਸੰਗਤ ਜੀ, ਜੋ ਅਕਾਲ ਪੁਰਖ ਵਾਹਿਗੁਰੂ ਦੇ ਰੂਪ 10 ਗੁਰੂ ਸਾਹਿਬ ਜੀ ਹੋਏ ਹੈ ਨਾ, ਉਹ ਨਿਰੰਕਾਰ ਦੇ ਸਰੂਪ ਹੋਏ ਨੇ ਤੇ ਗੁਰੂ ਕੀ ਬਾਣੀ ਆਪ ਖੁਦ ਨਿਰੰਕਾਰ ਹੈ। ਦਸਾਂ ਸਰੀਰਾਂ ਨੇ ਗੁਰੂ ਸਾਹਿਬਾਂ ਨੇ ਨਿਰੰਕਾਰ ਗੁਰਬਾਣੀ ਨੂੰ ਹੀ ਵੱਡਾ ਜਾਣ ਕੇ ਸਤਿਕਾਰ ਦੇ ਕਰਕੇ ਤੇ ਸਾਰਿਆਂ ਨੂੰ ਗੁਰੂ ਸ਼ਬਦ ਦੇ ਨਾਲ ਹੀ ਜੋੜਿਆ ਕਿ ਨਾਮ ਹੈ, ਗੁਰੂ ਕਾ ਸ਼ਬਦ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਇਹ ਧੁਰ ਕੀ ਬਾਣੀ ਹੈ, ਇਹ ਧੁਰ ਤੋਂ ਆਈ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਹਾਂ ਆਪੋ ਕਛੋ ਨ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਅਸੀਂ ਆਪਣੇ ਆਪ ਬੋਲਣਾ ਨਹੀਂ ਜਾਣਦੇ, ਜੋ ਹੁਕਮ ਆਇਆ ਸੀ ਉਹ ਬੋਲਿਆ ਹੈ ਤੇ ਇਹ ਦੱਸਿਆ ਤੇ ਇਹ ਪ੍ਰਗਟ ਹੋਇਆ ਹੈ। ਸੋ ਐਸੀ ਇਹ ਸਤਿਗੁਰਾਂ ਦੀ ਮਹਾਨ ਰਹਿਮਤ ਹੈ, ਬਖਸ਼ਿਸ਼ ਹੈ ਗੁਰੂ ਕੇ ਸ਼ਬਦ ਦੇ ਵਿੱਚ, ਜੋ ਲੜੀਵਾਰ ਰੂਪ ਦੇ ਵਿੱਚ ਆਪਾਂ ਹਰ ਰੋਜ਼ ਗੁਰਬਾਣੀ ਦੀ ਵਿਚਾਰ ਕਥਾ ਸਰਵਣ ਕਰਦੇ ਹਾਂ, ਜੋ ਗਾਥਾ ਨਾਮੇ ਗੁਰੂ ਕੀ ਬਾਣੀ ਹੈ, ਗੁਰੂ ਕੀ ਕਥਾ ਜੋ ਗਿਆਨ ਦਾ ਥਾਂ ਦੇਣ ਵਾਲੀ ਹੈ, ਗਿਆਨ ਦੀ ਜਗ੍ਹਾ ਦੇਣ ਵਾਲੀ ਹੈ, ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ, ਉਹਦਾ ਨਾਮ ਗਾਥਾ ਹੈ। ਜੇ ਹੈ ਤੇ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਹੀ ਹੈ। ਸੋ ਸਤਿਗੁਰੂ ਮਹਾਰਾਜ ਜੀ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੀ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਪੱਤਰ ਪੁਰਜੇਣ ਝੜੀਅੰ ਨਹਿ ਜੜੀਅੰ ਪੇੜ ਸੰਪਤਾ।
ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਿਤ ਨੇ ਤੇ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜਾ ਮਨੁੱਖਾ ਜਨਮ ਹੈ, ਇੱਕ ਵਾਰ ਤਾਂ ਇਹ ਬਤੀਤ ਹੋ ਗਿਆ, ਸਾਰਾ ਸਮਾਂ ਲੰਘ ਗਿਆ, ਸਰੀਰ ਦੀ ਸਮਾਪਤੀ ਹੋ ਗਈ, ਪਰ ਮਹਾਰਾਜ ਦੱਸੋ ਇਹ ਫਿਰ ਵੀ ਵਾਰ ਵਾਰ ਪ੍ਰਾਪਤ ਹੁੰਦਾ ਕਿ ਨਹੀਂ ਹੁੰਦਾ? ਫਿਰ ਇਹ ਮਨੁੱਖਾ ਜਨਮ ਹੱਥ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ? ਸਿੱਖਾਂ ਦੀ ਬੇਨਤੀ ਸਰਵਣ ਕਰਕੇ ਸਤਿਗੁਰਾਂ ਨੇ ਫਿਰ ਇਹ ਪ੍ਰਮਾਣ ਦਿੱਤਾ। ਸਾਹਿਬ ਕਹਿੰਦੇ ਪੱਤਰ ਭੁਰ ਜੇਨ ਝੜੀਆਂ ਨਹਿ ਜੜੀਆਂ ਪੇਟ ਸੰਪਤਾ। ਭੁਰ ਜੇਨ ਕਹੀਏ ਕਿ ਜਦੋਂ ਮਾਘ ਫੱਗਣ ਦੀ ਰੁੱਤ ਆਉਂਦੀ ਨਾ, ਸ਼ਿਸ਼ਰ ਰੁੱਤ ਜਿਹਨੂੰ ਪੱਤਝੜ ਰੁੱਤ ਕਹਿੰਦੇ, ਕਹਿੰਦੇ ਉਦੋਂ ਸਾਰੇ ਰੁੱਖਾਂ ਦੇ ਜਿਹੜੇ ਪੱਤੇ ਉਹ ਝੜ ਜਾਂਦੇ ਨੇ, ਸਾਰੇ ਥੱਲੇ ਡਿੱਗ ਪੈਂਦੇ ਨੇ। ਤੇ ਨਹਿ ਜੜੀਆਂ ਪੇਟ ਸੰਪਤਾ, ਉਹ ਜਿਹੜੀ ਸੰਪਤਾ ਰੁੱਖਾਂ ਦੀ ਕੁੱਲ ਹੁੰਦੀ ਹੈ ਸਾਰੀ, ਉਹ ਪੇੜ ਦਰਖਤ ਉਹ ਪੱਤੇ ਜਿਹੜੇ ਉਹ ਫਿਰ ਨਾਲ ਜੁੜਦੇ ਨਹੀਂ। ਜਿਹੜਾ ਪੱਤਾ ਇੱਕ ਵਾਰ ਰੁੱਖ ਦੇ ਨਾਲ ਡਿੱਗ ਪਿਆ ਉਹ ਨਾਲ ਫਿਰ ਜੋੜਿਆ ਨਹੀਂ ਜਾਂਦਾ ਨਾ ਉਹ ਜੁੜਦਾ ਹੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖਾ ਰੂਪੀ ਜਨਮ ਹੈ, ਸਰੀਰ ਹੈ ਨਾ, ਇਹ ਇੱਕ ਦਰਖਤ ਦੀ ਨਿਆਈ ਹੈ ਅਤੇ ਜਿਹੜੇ ਇਹਦੀਆਂ ਸਰੀਰ ਦੇ ਵਿੱਚ ਗੋਲਕਾਂ ਨੇ ਉਹ ਟਾਹਣੀਆਂ ਨੇ ਅਤੇ ਜਿਹੜੀਆਂ ਇਹਦੀਆਂ ਇੰਦਰੀਆਂ ਨੇ ਉਹ ਪੱਤੇ ਨੇ। ਜਦੋਂ ਬਜ਼ੁਰਗ ਅਵਸਥਾ ਰੂਪ ਅਵਸਥਾ ਆਉਂਦੀ ਹੈ ਅਤੇ ਉਦੋਂ ਜਿਹੜੀਆਂ ਇੰਦਰੀਆਂ ਰੂਪ ਪੱਤੇ ਜਿਹੜੇ ਉਹ ਝੜ ਜਾਂਦੇ ਨੇ, ਭਾਵ ਕਿ ਸਾਰੇ ਇੰਦਰੀ ਸਰੀਰ ਦੇ ਕਮਜ਼ੋਰ ਹੋ ਜਾਂਦੇ ਨੇ, ਨੇਤਰਾਂ ਦੀ ਜੋਤ ਘੱਟ ਜਾਂਦੀ ਹੈ, ਦੰਦ ਨਿਕਲ ਜਾਂਦੇ ਨੇ, ਸਰੀਰ 'ਤੇ ਝੁਰੜੀਆਂ ਜਿਹੀਆਂ ਪੈ ਜਾਂਦੀਆਂ ਨੇ, ਕੰਨਾਂ ਦੇ ਵਿੱਚ ਸੁਣਨਾ ਬੰਦ ਹੋ ਜਾਂਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਫਿਰ ਉਹ ਜੇ ਫਿਰ ਬਜ਼ੁਰਗ ਅਵਸਥਾ ਵਾਲਾ ਆਖੇ ਕਿ ਹੁਣ ਮੈਂ ਫਿਰ ਕੋਈ ਦਵਾਈਆਂ ਕੁਛ ਤੇ ਪਿਆਜ ਖਾ ਕੇ ਅਤੇ ਫਿਰ ਉਹ ਨਵੀਂ ਜਵਾਨੀ ਲੈਵਾਂ, ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ। ਉਹ ਹੁਣ ਜਿੱਥੇ ਪਹੁੰਚ ਗਿਆ ਉੱਥੋਂ ਵਾਪਸ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕਹਿੰਦੇ ਸੰਸਾਰ ਰੂਪੀ ਜਿਹੜਾ ਦਰਖਤ ਹੈ ਅਤੇ ਜੀਵ ਰੂਪ ਟਾਹਣੇ ਨੇ, ਇਸ ਤਰ੍ਹਾਂ ਇਹ ਜਦੋਂ ਜੀਵ ਰੂਪ ਪੱਤੇ ਜਿਹੜੇ ਹੈ ਸੰਸਾਰ ਰੂਪੀ ਦਰਖਤ ਦੇ ਨਾਲੋਂ ਜੀਵ ਟੁੱਟ ਜਾਂਦਾ, ਭਾਵਕ ਖਤਮ ਹੋ ਜਾਂਦਾ ਆਪਣੀ ਸਮੇਂ ਨੂੰ ਭੋਗ ਕਰਕੇ, ਅਤੇ ਉਹ ਫਿਰ ਜੁੜਦਾ ਨਹੀਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾਕੈ ਭੋਏ ਗ੍ਰਹਿ ਬਹੁਰ ਨ ਲਾਗੇ ਦਾਰ। ਕਹਿੰਦੇ ਫਲ ਬਾਗ ਦੇ ਵਿੱਚ ਟੁੱਟ ਕੇ ਡਿੱਗ ਪਵੇ, ਪੱਕਿਆ ਹੋਇਆ ਧਰਤੀ ਦੇ ਉੱਤੇ, ਫਿਰ ਫਲ ਕੋਈ ਅੰਬ ਕੋਈ ਵੀ ਹੈ ਉਹ ਪੇਟ ਸੰਬੰਧ ਜੁੜਦਾ ਨਹੀਂ, ਉਹ ਮੁੜ ਕੇ ਟਾਹਣੀ ਦੇ ਨਾਲ ਨਹੀਂ ਜੁੜਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਮਨੁੱਖਾ ਜਨਮ ਹੈ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਜਦੋਂ ਇਹ ਅਹਿਲਾ ਕਹੀਏ, ਬੜਾ ਨਿਰਮੋਲਕ ਜਨਮ ਮਨੁੱਖ ਗਵਾ ਲੈਂਦਾ ਹੈ ਨਾ, ਅਤੇ ਇਹ ਫਿਰ ਭਾਈ ਦੁਬਾਰਾ ਹੱਥ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੈ।
ਨਾਮ ਬਿਹੂਣ ਬਿਖਮਤਾ ਨਾਨਕ, ਬਹੰਤ ਜੋਨ ਬਾਸਰੋ ਰਹਿਣੀ।
ਸਰ ਕਹਿੰਦੇ ਨਾਮ ਤੋਂ ਬਿਹੂਣ, ਜਿਹੜੇ ਨਾਮ ਤੋਂ ਲੋਕ ਖਾਲੀ ਹੈ ਨਾ, ਬਿਖਮਤਾ, ਉਹ ਬੜੀਆਂ ਬਿਖਮਤਾਈਆਂ ਦੇ ਵਿੱਚ ਰਹਿੰਦੇ ਨੇ ਲੋਕ ਪ੍ਰਲੋਕ ਦੇ ਵਿੱਚ। ਉਹ ਕਿਹੜੀਆਂ ਬਿਖਮਤਾਈਆਂ ਨੇ? ਮਹਾਰਾਜ ਕਹਿੰਦੇ ਬਹੰਤ ਜੋਨ ਬਾਸਰੋ ਰਹਿਣੀ, ਉਹ ਸਾਰੀ ਉਮਰ ਸਾਰਿਆਂ ਸਮਿਆਂ ਦੇ ਵਿੱਚ ਜੋਨੀ ਕਹੀਏ ਮਾਤਾ ਦੇ ਗਰਭਾਂ ਦੇ ਵਿੱਚ ਤੁਰੇ ਫਿਰਦੇ ਨੇ, ਕਈਆਂ ਤਰ੍ਹਾਂ ਦੀਆਂ ਜਿਹੜੀਆਂ ਜੂਨਾਂ ਨੇ ਨਾ ਉਹ ਧਾਰਨ ਕਰਦੇ ਰਹਿੰਦੇ ਨੇ। ਉਹ ਮਾਤਾ ਦੇ ਗਰਭ ਦੀ ਜਿਹੜੀ ਜੋਨੀ ਹੈ ਉਹਨਾਂ ਦੀ ਖਤਮ ਨਹੀਂ ਹੁੰਦੀ, ਵਾਰ ਵਾਰ ਜਿਹੜੇ ਹੈ ਉਹ ਆਉਂਦੇ ਨੇ। ਕਿਹਨਾਂ ਨੂੰ? ਜਿਹੜੇ ਨਾਮ ਬਿਹੂਣ, ਜਿਹੜੇ ਨਾਮ ਤੋਂ ਹੀਣੇ ਆ, ਜਿਹੜੇ ਨਾਮ ਤੋਂ ਖਾਲੀ ਨੇ। ਬਿਖਮਤਾ ਕਹੀਏ ਬੜੀਆਂ ਕਠਿਨਤਾਈਆਂ ਉਹਨਾਂ ਮਨੁੱਖਾਂ ਨੂੰ ਆਉਂਦੀਆਂ ਨੇ, ਫਿਰ 84 ਲੱਖ ਦੀ ਜੋਨ ਚੱਲ ਪੈਂਦੀ ਹੈ, ਅਨੇਕਾਂ ਪ੍ਰਕਾਰ ਦੇ ਜੀਵਾਂ ਦੇ ਮਾਵਾਂ ਦੀਆਂ ਗਰਭਾਂ ਦੇ ਵਿੱਚ ਆਉਣਾ ਪੈਂਦਾ, ਜੋਨੀਆਂ ਦੇ ਵਿੱਚ ਆਉਣਾ ਪੈਂਦਾ ਹੈ। ਇਹ ਫਿਰ ਜਿਹੜਾ ਗੇੜ ਇਹ ਮੁੱਕਦਾ ਨਹੀਂ ਹੈ।
ਭਾਵਨੀ ਸਾਧ ਸੰਗੇਣ ਲਭੰਤੰ ਬੜ ਭਾਗਣ ਹੈ।
ਹੁਣ ਮਹਾਰਾਜ ਕਹਿੰਦੇ ਆ ਕਿ ਜਿਹੜੀ ਸਾਧੂ ਦਾ ਸੰਗ ਹੈ ਨਾ, ਗੁਰੂ ਕੀ ਜਿਹੜੀ ਸੰਗਤ ਹੈ, ਇਹ ਕਿਵੇਂ ਲੱਭਦੀ ਹੈ, ਇਹ ਕਿਵੇਂ ਪ੍ਰਾਪਤ ਹੁੰਦੀ ਹੈ? ਕਹਿੰਦੇ ਭਾਵਨੀ ਸਾਧ ਸੰਗੇਨ ਲਭੰਤੰ ਬੜ ਭਾਗਣ ਹੈ, ਕਿ ਜਿਹੜਾ ਹਿਰਦੇ ਦੇ ਵਿੱਚ ਪਿਆਰ ਪ੍ਰਗਟ ਹੁੰਦਾ ਨਾ, ਭਾਵਨਾ, ਕਹਿੰਦੇ ਉਹ ਵੱਡਿਆਂ ਭਾਗਾਂ ਦੇ ਨਾਲ ਹੁੰਦਾ ਕਿ ਗੁਰੂ ਦੇ ਨਾਲ ਸ਼ਰਧਾ ਭਾਵਨਾ ਪ੍ਰਗਟਾਉਣੀ, ਪਿਆਰ ਪ੍ਰਗਟਾਉਣਾ, ਗੁਰੂ ਕੀ ਸੰਗਤ ਦੇ ਵਿੱਚ ਜਾਣਾ। ਇਹ ਕਹਿੰਦੇ ਲਭੰਤੰ ਬੜ ਭਾਗਣ, ਵੱਡਿਆਂ ਭਾਗਾਂ ਦੇ ਨਾਲ ਲੱਭਦਾ ਹੈ ਰੱਬ ਦੇ ਪਿਆਰਿਆਂ ਦਾ ਸੰਗ। ਕਿਉਂ ਕਰਕੇ ਸਾਧ ਸੇਵਾ ਵੱਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਉਹ ਵੱਡਿਆਂ ਭਾਗਾਂ ਦੇ ਨਾਲ ਸਾਧੂ ਦੀ ਸੇਵਾ ਮਿਲਦੀ ਹੈ, ਸੰਗਤ ਦੀ ਸੇਵਾ ਮਿਲਦੀ ਹੈ, ਗੁਰੂ ਦੀ ਸੇਵਾ ਮਿਲਦੀ ਹੈ ਵੱਡਿਆਂ ਭਾਗਾਂ ਕਰਕੇ।
ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ।
ਸਭ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਭਾਵਨਾ ਹੈ, ਪਿਆਰ ਹੈ, ਸੰਗਤ ਦੇ ਵਿੱਚ ਆਉਂਦੇ ਨੇ, ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ, ਤੇ ਫਿਰ ਕੀ ਕਰਦੇ ਨੇ? ਹਰ ਨਾਮ ਗੁਣ ਰਮਨ। ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਜਦੋਂ ਗੁਰੂ ਕੇ ਸੰਗਤ ਦੇ ਦੁਆਰਾ ਕਥਾ ਕੀਰਤਨ ਦੇ ਨਾਲ, ਨਾਮ ਦੇ ਨਾਲ ਗੁਣਾਂ ਨੂੰ ਰਮਣ ਕਰਦੇ ਨੇ, ਰਟਨ ਕਰਦੇ ਨੇ, ਸੁਣਦੇ ਨੇ, ਵਾਜਿਆਂ ਦੇ ਨਾਲ ਕੀਰਤਨ ਕਰਦੇ ਸੁਣਦੇ ਨੇ, ਕਹਿੰਦੇ ਫਿਰ ਐਸੀ ਕਿਰਪਾ ਦੀ ਸੰਸਾਰ ਸਾਗਰ ਨਹਿ ਵਿਆਪਣ ਹੈ। ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਇਹ ਫਿਰ ਭਿਆਨਕ ਨਹੀਂ ਵਿਆਪਦਾ, ਇਹਨੂੰ ਮੈਂ ਤਰਨਾ ਕਿਸ ਤਰ੍ਹਾਂ, ਇਹ ਤਾਂ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਕਹਿੰਦੇ ਤੇ ਫਿਰ ਇਹ ਭੈ ਰੂਪ ਜਿਹੜਾ ਹੈ ਉਹ ਨਹੀਂ ਵਿਆਪਦਾ, ਡਰ ਰੂਪ ਨਹੀਂ, ਇਹਨੂੰ ਤਰਨਾ ਜਿਹੜਾ ਸੁਖੈਨ ਹੋ ਜਾਂਦਾ ਹੈ।
ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਹੈ।
ਬੇਨਤੀ ਕੀਤੀ ਸੱਚੇ ਪਾਤਸ਼ਾਹ, ਇਹ ਜਿਹੜੀ ਤੁਸੀਂ ਗਾਥਾ ਰੂਪ ਕਹਿ ਰਹੇ ਹੋ, ਕਥਾ ਕਹਿ ਰਹੇ ਹੋ, ਇਹ ਮਹਾਰਾਜ ਕੈਸੀ ਮਹਾਨ ਹੈ, ਕਿੱਡੀ ਅਥਾਹ ਹੈ, ਆਪ ਕਿਰਪਾ ਕਰਕੇ ਦੱਸੋ। ਸਾਹਿਬ ਕਹਿਣ ਲੱਗੇ, ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਹੈ। ਕਹਿੰਦੇ ਇਹ ਜਿਹੜੀ ਗਾਥਾ ਹੈ, ਇਹ ਕਥਾ ਹੈ, ਬੜੀ ਗੋਝ ਹੈ, ਗੋਝ ਕਥਾ ਇਹ ਗੁਰ ਤੇ ਜਨ, ਬੜੀ ਗੂੜੀ ਹੈ, ਬੜੇ ਸਮਝਣ ਤੋਂ ਕਮਾਉਣ ਤੋਂ ਬਾਹਰੇ ਹੈ, ਅਤੇ ਇਹਨੂੰ ਸਮਝਣ ਬਿਰਲਾ ਜਨ ਹੈ। ਕੋਈ ਬਿਰਲਾ ਜਨ ਹੀ ਜਿਹੜਾ ਉਹ ਇਹਨੂੰ ਸਮਝਦਾ ਹੈ। ਕਿਉਂ ਕਰਕੇ ਜਿਹੜੀ ਕਥਾ ਹੈ ਨਾ, ਹੁਣ ਅਰਥ ਪੜ੍ਹ ਲੈਣੇ, ਅਰਥ ਕੰਠ ਕਰ ਲੈਣੇ, ਸਾਖੀਆਂ ਕੰਠ ਕਰ ਲੈਣੀਆਂ, ਅਤੇ ਸੁਣਾਉਣ ਵਾਲੇ ਨੇ ਸੁਣਾ ਦੇਣੀਆਂ, ਅਤੇ ਸੁਣਨ ਵਾਲੇ ਨੇ ਬੈਠ ਕੇ ਸੁਣ ਲੈਣੀਆਂ, ਇਹ ਸੌਖਾ ਹੈ ਸਤਿਕਾਰਯੋਗ ਸਿੰਘ ਜੀ। ਪਰ ਇਹਦੀ ਜਿਹੜੀ ਗੋਝ ਕਥਾ, ਫਿਰ ਉਹਨੂੰ ਸੁਣਨਾ ਧਿਆਨ ਦੇ ਨਾਲ, ਅਤੇ ਸੁਣ ਕਰਕੇ ਮਨ 'ਚ ਵਸਾਉਣਾ, ਮਨ ਦੇ ਵਿੱਚ ਵਸਾ ਕੇ ਫਿਰ ਉਹਦੇ ਵਿੱਚ ਅਮਲੀ ਜੀਵਨ ਲਿਆਉਣਾ, ਉਸ ਪੰਕਤੀਆਂ ਦੇ ਉੱਤੇ ਕਰਨੀ ਨੂੰ ਚੱਲਣਾ ਜੋ ਗੁਰੂ ਨੇ ਉਪਦੇਸ਼ ਦਿੱਤਾ, ਉਹਦੇ ਧਾਰਨਿਕ ਹੋ ਕਰਕੇ ਉਹ ਜੀਵਨ ਨੂੰ ਢਾਲਣਾ, ਉਹ ਬੰਦਗੀ ਕਰਨੀ, ਇਹ ਬੜੀ ਔਖੀ ਹੈ। ਸੁਣਾਉਣਾ ਅਤੇ ਸੁਣਨਾ ਸੌਖਾ ਹੈ, ਪਰ ਮੁੜ ਕੇ ਉਹਦੇ ਉੱਤੇ ਚੱਲਣਾ ਬੜਾ ਔਖਾ ਹੈ। ਪਰ ਇੱਥੇ ਮਹਾਰਾਜ ਕਹਿੰਦੇ, ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ, ਇਹ ਤਾਂ ਬਿਰਲਾ ਹੀ ਸਮਝਦਾ ਜਿਹੜਾ ਇਹਦੇ ਉੱਤੇ ਚੱਲਦਾ ਹੈ। ਮੁੜ ਕੇ ਫਿਰ ਇਹਨੂੰ ਜਿਹੜਾ ਕਮਾਉਂਦਾ ਹੈ, ਕਮਾਈ ਕਰਕੇ ਕਥਾ ਰੂਪ ਹੀ ਰੱਬ ਰੂਪ ਹੀ ਹੋ ਜਾਂਦਾ ਹੈ ਨਾ, ਉਹ ਤੇ ਬਿਰਲਾ ਜਨ ਹੈ।
ਹਰ ਨਾਮ ਸੰਸਾਰ ਕਾਮ ਤਜਣ, ਨਾਨਕ ਗੋਬਿੰਦ ਰਮਣ ਸਾਧ ਸੰਗਮ ਹੈ।
ਮਹਾਰਾਜ ਕਹਿੰਦੇ ਫਿਰ ਜਿਹਨੂੰ ਇਹ ਸਮਝ ਆ ਗਈ, ਜਿਹੜਾ ਇਹਨੂੰ ਕਮਾਉਣ ਲੱਗ ਪਿਆ, ਫਿਰ ਕੀ ਕਰਦਾ ਹੈ? ਕਹਿੰਦੇ ਸੰਸਾਰ ਕਾਮ ਤਜਣ, ਉਹ ਸੰਸਾਰ ਦੇ ਕੰਮ ਧੰਦਿਆਂ ਦਾ ਤਿਆਗੀ ਹੋ ਜਾਂਦਾ ਹੈ। ਤਿਆਗੀ ਕਿਸ ਤਰ੍ਹਾਂ ਹੋਣਾ ਕਿ ਉਹ ਸਾਰਾ ਫਿਰ ਤਿਆਗ ਕੀ ਕਰ, ਮੈਂ ਝੂਠ ਸਮਝਣ ਲੈ ਪੈਣਾ, ਵੀ ਸਾਰਾ ਝੂਠ ਹੀ ਹੈ। ਸੰਸਾਰ ਦੀ ਪ੍ਰਵਿਰਤੀ ਦੇ ਤੇ ਮਨੁੱਖ ਚੱਲਦਾ, ਫਿਰ ਉਹ ਕੰਮ ਕਾਰ ਤਾਂ ਭਾਵੇਂ ਹੱਥਾਂ ਦੇ ਨਾਲ ਕਰੇ, ਪਰ ਮਨ ਕਰਕੇ ਉਹਨਾਂ ਦੇ ਵਿੱਚ ਖਚਤ ਨਹੀਂ ਹੁੰਦਾ, ਬੰਧਨ ਦੇ ਵਿੱਚ ਨਹੀਂ ਪੈਂਦਾ, ਉਹਨੂੰ ਬੰਧਨ ਰੂਪ ਨਹੀਂ ਬਣਾਉਂਦਾ ਕਿ ਬੰਨ ਕੇ ਆਪਣੇ ਮਨ ਨੂੰ ਇਹਦੇ ਵਿੱਚ ਹੀ ਖਚਤ ਕਰ ਲਓ ਅਤੇ ਸਾਰਾ ਸਮਾਂ ਖਰਾਬ ਕਰ ਲਓ। ਕਹਿੰਦੇ ਨਹੀਂ, ਸੰਸਾਰ ਕਾਮ ਤਜਨੰ, ਉਹ ਸਾਰੇ ਜਿਹੜੇ ਸੰਸਾਰੀ ਕੰਮ ਮਨ ਕਰਕੇ ਜੰਜਾਲਾਂ ਨੂੰ ਤਿਆਗ ਦਿੰਦਾ ਹੈ। ਨਾਨਕ ਗੋਬਿੰਦ ਰਮਨੰ ਸਾਧ ਸੰਗਮ, ਫਿਰ ਉਹਦਾ ਪਿਆਰ ਸਾਧ ਸੰਗਮ ਦੇ ਸੰਗਤ ਦੇ ਨਾਲ ਲੱਗ ਜਾਂਦਾ ਹੈ, ਫਿਰ ਉਹ ਸਦਾ ਹੀ ਗੋਬਿੰਦ ਦੇ ਪਰਮੇਸ਼ਵਰ ਦੇ ਰਮਨ ਗੁਣਾਂ ਨੂੰ ਰਮਣਦਾ ਹੈ, ਯਾਦ ਕਰਦਾ ਹੈ, ਸਿਮਰਨ ਕਰਦਾ ਹੈ। ਕਿਉਂ ਕਰਕੇ ਜਿੱਥੇ ਸਾਰੇ ਸਾਧੂ ਹੀ ਬੈਠੇ ਹੋਣ, ਸੰਗਤ ਹੋਵੇ ਸਾਧੂਆਂ ਦੀ, ਉਹਨੂੰ ਕਹਿੰਦੇ ਨੇ ਸੰਗਮ, ਕਿ ਸਾਧੂਆਂ ਦਾ ਸੰਗਮ ਇਕੱਠ ਹੋਇਆ ਹੈ। ਇਸ ਕਰਕੇ ਜਿੱਥੇ ਸਾਧ ਸੰਗਮ ਹੈ, ਸਾਧੂ ਸੰਗਤ ਦਾ ਇਕੱਠ ਹੈ, ਉੱਥੇ ਫਿਰ ਉਹ ਗੋਬਿੰਦ ਦੇ ਪਰਮੇਸ਼ਰ ਦੇ ਨਾਮ ਨੂੰ ਰਮਣਦੇ ਨੇ, ਯਾਦ ਕਰਦੇ ਨੇ, ਸੰਸਾਰੀ ਕੰਮਾਂ ਨੂੰ ਤਿਆਗ ਕਰਕੇ ਮਨ ਕਰਕੇ।
ਸੋ ਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ।
ਮਹਾਰਾਜ ਕਹਿੰਦੇ ਜਿਹੜੇ ਸਾਧੂ ਦੇ ਬਚਨ ਨੇ, ਸਾਧੂ ਦੇ ਬਚਨ ਕੀ ਹੈ? ਗੁਰੂ ਕੀ ਜਿਹੜੀ ਬਾਣੀ ਹੈ, ਕਹਿੰਦੇ ਸੁਮੰਤਰ ਸ੍ਰੇਸ਼ਟ ਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਬੀਜ ਮੰਤਰ ਸਰਬ ਕੋ ਗਿਆਨ। ਇਹ ਜਿਹੜਾ ਸ੍ਰੇਸ਼ਟ ਮੰਤਰ ਹੈ ਨਾ, ਜਿਸ ਤਰ੍ਹਾਂ ਗਾਰੜੀ ਹੁੰਦਾ ਨਾ, ਗਾਰੜੀ ਜਿਸ ਤਰ੍ਹਾਂ ਜੋਗੀ ਹੁੰਦੇ ਸੱਪ ਫੜਨ ਵਾਲੇ, ਇਹਨਾਂ ਦੇ ਕੋਲ ਇੱਕ ਗਾਰੜੂ ਮੰਤਰ ਹੁੰਦਾ, ਉਹਦਾ ਨਾਮ ਹੈ ਗਾਰੜੂ ਮੰਤਰ। ਉਹ ਜਿੱਥੇ ਉਹ ਜਾ ਕੇ ਬੀਨ ਦੇ ਨਾਲ ਉਹ ਵਜਾ ਕੇ ਪੜ੍ਹਦੇ, ਉਹ ਸੱਪ ਫਿਰ ਆਪੇ ਮੋਹਤ ਜਿਹਾ ਹੋ ਜਾਂਦਾ, ਉਹਨਾਂ ਦੇ ਵਸੀਕਾਰ ਹੋ ਜਾਂਦਾ, ਉਸ ਤਰ੍ਹਾਂ ਸੱਪ ਨਹੀਂ ਫੜਿਆ ਜਾਂਦਾ। ਕਹਿੰਦੇ ਕਿ ਸੱਪ ਨੂੰ ਫੜ ਕੇ ਉਹਦੇ ਦੰਦ ਦੁੰਦ ਜੇ ਕੱਢ ਦਿੰਦਾ, ਖੱਟੇ ਕਰ ਦਿੰਦਾ, ਉਹਦੀ ਜਿਹੜੀ ਜ਼ਹਿਰ ਹੈ ਉਹ ਖਤਮ ਕਰ ਦਿੰਦਾ ਹੈ, ਫਿਰ ਉਹਨਾਂ ਨੂੰ ਡਰ ਨਹੀਂ ਰਹਿੰਦਾ। ਕਹਿੰਦੇ ਕਿ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਕਾ ਮੰਤਰ ਹੈ, ਗੁਰੂ ਕੀ ਬਾਣੀ ਰੂਪ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਇਹ ਮਨ ਰੂਪੀ ਸੱਪ ਨੂੰ ਫੜਦਾ ਹੈ ਅਤੇ ਇਹਨੂੰ ਆਪਣੇ ਵੱਸ ਦੇ ਵਿੱਚ ਕਰਦਾ ਹੈ, ਅਤੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦੇ ਦੰਦ ਉਹ ਵੀ ਖੱਟੇ ਕਰ ਦਿੰਦਾ, ਕੱਢ ਦਿੰਦਾ ਵਾਹਿਗੁਰੂ ਵਾਹਿਗੁਰੂ ਦਾ ਗੁਰਮੰਤਰ, ਅਤੇ ਵਿਸ਼ਿਆਂ ਵਿਕਾਰਾਂ ਰੂਪੀ ਜਿਹੜੀ ਜ਼ਹਿਰ ਹੈ ਉਹ ਵੀ ਇਹਦੀ ਖਤਮ ਕਰ ਦਿੰਦਾ, ਅਤੇ ਇਹਨੂੰ ਐਨ ਹੌਲਿਆਂ ਕਰ ਦਿੰਦਾ ਮਨ ਨੂੰ, ਜਿਹੜਾ ਗੁਰੂ ਰੂਪੀ ਮੰਤਰ ਹੈ। ਇੱਥੇ ਮਾਰ ਕਹਿੰਦੇ ਸੁਮੰਤਰ ਸ੍ਰੇਸ਼ਟ ਮੰਤਰ ਗੁਰੂ ਕਾ ਬਚਣੀ ਹੈ, ਗੁਰੂ ਕੀ ਬਾਣੀ ਹੈ ਕੋਟ ਦੁੱਖ ਬਿਨਾਸਨ ਹੈ, ਕਰੋੜਾਂ ਦੁੱਖਾਂ ਦਾ ਨਾਸ ਕਰਨ ਵਾਸਤੇ ਗੁਰੂ ਕੇ ਬਚਨ ਬਾਣੀ ਹਨ ਮੰਤਰ ਹਨ।
ਹਰ ਚਰਨ ਕਮਲ ਧਿਆਨ ਨਾਨਕ ਕੁੱਲ ਸਮੂਹ ਉਧਾਰਨ।
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ੍ਰੇਸ਼ਟ ਮੰਤਰ ਗੁਰੂ ਕੇ ਮੰਤਰ ਦੇ ਦੁਆਰਾ ਜਪਣੇ ਰੂਪ ਕਰਕੇ ਸਤਿਗੁਰਾਂ ਦੇ ਚਰਨ ਕਮਲਾਂ ਦਾ ਜਿਹਨੇ ਧਿਆਨ ਧਾਰਿਆ ਹੈ, ਹਰ ਚਰਨ ਕਮਲ ਧਿਆਨ ਐਨ ਧਿਆਨ ਦੇ ਨਾਲ ਧਿਆਤਾ ਧੇ ਹੋ ਕਰਕੇ ਇੱਕ ਰੂਪ ਹੋ ਕਰਕੇ ਜਿਹੜੇ ਧਿਆਉਂਦੇ ਹੈ ਨਾ, ਕਹਿੰਦੇ ਨਾਨਕ ਕੁੱਲ ਸਮੂਹ ਉਧਾਰਨ ਹੈ। ਉਹ ਆਪ ਨਹੀਂ ਇਕੱਲਾ ਤਰਦਾ, ਕਹਿੰਦੇ ਸਾਰੀਆਂ ਸਮੂਹ ਕੁਲਾਂ ਵੀ ਉਧਾਰ ਲੈਂਦਾ, ਉਹ ਆਪਣਾ ਪਰਿਵਾਰ ਜਿੰਨੀਆਂ ਕੁਲਾਂ ਨੇ ਸੰਗੀ ਸਾਥੀ ਸਾਰਿਆਂ ਦਾ ਹੀ ਉਧਾਰ ਕਰ ਲੈਂਦਾ ਹੈ।
ਸੁੰਦਰ ਮੰਦਰ ਸੈਣ ਹੈ ਜੇਣ ਮੱਧ ਹਰ ਕੀਰਤਨ ਹੈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਮੰਦਰ, ਉਹ ਜਿਹੜੇ ਘਰ ਹੈ ਜਿਹਦੇ ਵਿੱਚ ਮਨੁੱਖ ਬੈਠ ਕੇ ਸੈਣ ਹੈ, ਸੁੱਖ ਲੈਂਦਾ ਹੈ, ਸੌਂਦਾ ਹੈ, ਅਤੇ ਉਹ ਸੁੰਦਰ ਹੈ ਜੇਨ ਮੱਧ ਹਰ ਕੀਰਤਨ ਹੈ। ਉਹੀ ਸੁੰਦਰ ਮਹਿਲ ਨੇ, ਉਹਦੇ ਵਿੱਚ ਰਹਿਣ ਵਾਲੇ ਚੰਗੇ ਨੇ ਜਿਹੜੇ ਘਰ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਹੈ, ਗੁਰੂ ਕਾ ਨਾਮ ਹੈ। ਇਸ ਵਾਸਤੇ ਜਿਹੜੇ ਘਰ ਦੇ ਵਿੱਚ ਰੱਬ ਦਾ ਨਾਮ ਹੈ ਨਾ, ਉਹ ਐਨ ਬੜੇ ਸੋਹਣੇ ਨੇ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ, ਸੇ ਨਗਰ ਉਜਾੜੀ ਜੀਏ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਸੇ ਹੀ ਕਾਮ ਨਾ ਧੌਲ ਹਰ ਜੇ ਤੁਹਾਰ ਬਿਸਰਾਏ। ਕਹਿੰਦੇ ਹੈ ਕਿ ਲੱਖ ਮਹਿਲ ਮਾੜੀਆਂ ਬਣਾਏ ਹੋਣ ਅਤੇ ਮਨੁੱਖ ਦੇ ਵਿੱਚ ਵੱਸਦਾ ਹੋਵੇ, ਜੇ ਉਹ ਨਾਮ ਨਹੀਂ ਨਾ ਉੱਥੇ ਹੈਗਾ, ਸਿਮਰਨ ਨਹੀਂ ਹੈ, ਗੁਰੂ ਦੀ ਯਾਦ ਨਹੀਂ ਹੈ, ਉਹ ਕਿਸੇ ਵੀ ਕੰਮ ਨਹੀਂ। ਕਿਸੇ ਕਾਮ ਨਾ ਧੌਲ ਹਰ ਜਿੱਤ ਹਰ ਬਿਸਰਾਏ। ਕਹਿੰਦੇ ਕੱਖਾਂ ਦੀ ਕੁੱਲੀ ਹੋਵੇ, ਥੱਲੇ ਪੈਣ ਨੂੰ ਕੁਝ ਬਣਾ ਹੋਵੇ ਅਤੇ ਵਿੱਚ ਬੈਠਾ ਹੋਵੇ ਅਤੇ ਨਾਮ ਜਪਦਾ ਹੋਵੇ ਨਾ, ਉਹ ਕੁੱਲੀ ਬੜੀ ਸੋਹਣੀ ਹੈ, ਉਹ ਛਪਰੀ ਬੜੀ ਸੋਹਣੀ ਹੈ, ਉਹਦੇ ਨਾਲ ਦੀ ਕੋਈ ਨਹੀਂ, ਉਹ ਸ਼ੋਭਨੀਕ ਉਹੀ ਹੈ ਮਹਿਲਾਂ ਦੇ ਨਾਲੋਂ। ਇਸ ਕਰਕੇ ਜਿੱਥੇ ਨਾਮ ਨਹੀਂ ਭੂਤ ਬਸੇ ਕਤਿਨ ਮਾਹੇ। ਜਾ ਘਰ ਕਬੀਰ ਸਾਹਿਬ ਕਹਿੰਦੇ ਕਬੀਰ ਜਾ ਘਰ ਸਾਧਨ ਸੇਵੀਐ, ਹਰ ਕੀ ਸੇਵਾ ਨਾ। ਜਿੱਥੇ ਹਰੀ ਦੀ ਸੇਵਾ ਨਹੀਂ ਹੈ ਅਤੇ ਰੱਬ ਦਾ ਨਾਮ ਨਹੀਂ ਜਿਸ ਘਰ ਦੇ ਵਿੱਚ, ਕਹਿੰਦੇ ਉਹ ਤਾਂ ਮਸਾਣਾ ਦੀ ਤਰ੍ਹਾਂ ਹੀ ਹੈ, ਫਿਰ ਉਹ ਤਾਂ ਬਣੀਆਂ ਦੀ ਥਾਂ, ਬਣੀਆਂ 'ਚ ਲੋਕ ਰਹਿ ਰਹੇ ਨੇ, ਉਹ ਮਹਿਲ ਨਹੀਂ ਹੈ। ਇੱਥੇ ਵੀ ਮਹਾਰਾਜ ਕਹਿੰਦੇ ਸੁਮੰਤਰ ਸੁੰਦਰ ਮੰਦਰ ਸੈਣ ਹੈ ਜੇਣ ਮੱਧ ਹਰ ਕੀਰਤਨ। ਮੱਧ ਕਹੀਏ ਵਿੱਚ, ਜੇਣ ਕਿ ਜਿਨ੍ਹਾਂ ਮਹਿਲਾਂ ਦੇ ਵਿੱਚ ਸੋਹਣੀਆਂ ਸੁੰਦਰ ਸੇਜਾ ਹੈ, ਮੰਦਰ ਹੈ, ਅਤੇ ਜੇ ਉਹਨਾਂ ਦੇ ਵਿੱਚ ਕੀਰਤਨ ਹੁੰਦਾ ਹੈ, ਨਿਤਨੇਮ ਹੁੰਦਾ ਹੈ, ਵਾਹਿਗੁਰੂ ਦਾ ਜਾਪ ਕਰਦੇ ਨੇ, ਕਹਿੰਦੇ ਉਹ ਮੰਦਰ ਬੜੇ ਸੋਹਣੇ ਹਨ।
ਮੁਕਤੇ ਰਮਣ ਗੋਬਿੰਦ ਹੈ ਨਾਨਕ ਲੱਭਦੇ ਨੇ ਬੜ ਭਾਗਣੇ।
ਕਹਿੰਦੇ ਜਿਹੜੇ ਵੱਡਿਆਂ ਭਾਗਾਂ ਵਾਲੇ ਹਨ ਉਹਨਾਂ ਨੂੰ ਲੱਭਦੇ ਹਨ, ਉਹਨਾਂ ਨੂੰ ਲੱਭਦਾ ਹੈ, ਪਰਮੇਸ਼ਰ ਦਾ ਨਾਮ ਉਹ ਰਮਣਦੇ ਨੇ, ਉਹ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਕਹਿੰਦੇ ਫਿਰ ਉਹ ਮੁਕਤ ਹੁੰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਹਨ।
ਹਰ ਲਭਦੋ ਮਿੱਤਰ ਸੁਮਿੱਤੋ,
ਕਹਿੰਦੇ ਕਿ ਐਸਾ ਪਰਮੇਸ਼ਰ ਜਿਹੜਾ ਹੈ ਨਾ, ਹਰ ਲਭਦੋ ਮਿੱਤਰ ਸੁਮਿੱਤੋ, ਜੋ ਸ੍ਰੇਸ਼ਟ ਮਿੱਤਰ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਹਰ ਲਭਦੋ ਹਰੀ, ਅਕਾਲ ਪੁਰਖ ਹੀ ਜਿਹੜਾ ਨਾ ਜੀਵ ਦਾ ਸਖਾ ਮਿੱਤਰ ਅਸਲ ਉਹੋ ਹੀ ਹੈ। ਕਿਉਂ ਕਰਕੇ ਬਾਕੀ ਤੇ ਜਿੰਨੇ ਵੀ ਲੋਕ ਇਹਨਾਂ ਤੋਂ ਆਪੋ ਆਪਣਿਆਂ ਦੇ ਸੁੱਖਾਂ ਦੇ ਨਾਲ ਹੀ ਹੈ ਨਾ, ਜਿੰਨਾ ਚਿਰ ਕੋਈ ਸੁੱਖ ਦਿੰਦਾ ਹੈ ਤੇ ਉਹਨਾਂ ਚਿਰ ਸਾਰੇ ਨਾਲ ਮੁੜ ਕੇ ਸਾਰੇ ਸਾਥ ਛੱਡ ਦਿੰਦੇ ਨੇ। ਕਹਿੰਦੇ ਜਿਹੜਾ ਅਸਲ ਮਿੱਤਰ ਹੈ ਨਾ, ਜਿਹੜਾ ਲੋਕ ਤੇ ਪ੍ਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ, ਹਰ ਲੱਭਦੋ ਉਹਨੂੰ ਲੱਭਣਾ ਕਰੋ, ਉਹਦੀ ਭਾਲ ਕਰੋ, ਉਹਨੂੰ ਖੋਜਣਾ। ਮਿੱਤਰ ਸੁਮਿੱਤੋ, ਜੋ ਸਮਿੱਤੋ ਸਾਰੇ ਥਾਵਾਂ 'ਤੇ ਹਾਜ਼ਰ ਹੋਣ ਵਾਲਾ ਹੈ, ਸ੍ਰੇਸ਼ਟ ਮਿੱਤਰ ਹੈ ਉਹ ਭਾਈ, ਉਹਨੂੰ ਲੱਭਣਾ ਕਰੋ, ਵੱਡੇ ਭਾਗਾਂ ਦੇ ਨਾਲ ਲੱਭਦਾ ਹੈ।
ਬੇਦਾਰਨ ਕਦੇ ਨਾ ਚਿੱਤੋ,
ਫਿਰ ਕਹਿੰਦੇ ਉਹ ਪਰਮੇਸ਼ਰ ਕੈਸਾ ਦਿਆਲੂ ਕਿਰਪਾਲੂ, ਕਿਸੇ ਦੇ ਮਨ ਨੂੰ ਤੋੜਦਾ ਨਹੀਂ, ਕਿਸੇ ਦੇ ਮਨ ਨੂੰ ਦੁਖੀ ਨਹੀਂ ਕਰਦਾ। ਬੇਦਾਰਨ ਕਦੇ ਨਾ ਚਿੱਤੋ, ਕਿਸੇ ਦੇ ਚਿੱਤ ਨੂੰ ਬਦਾਰਦਾ ਨਹੀਂ ਹੈ, ਤਸਕਾਰ ਨਹੀਂ ਕਰਦਾ, ਕਿਸੇ ਦੀ ਨਰਾਦਰੀ ਨਹੀਂ ਕਰਦਾ। ਮਿੱਟ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਉਹ ਕਿਸੇ ਦੇ ਔਗਣ ਵੀ ਨਹੀਂ ਚਿਤਾਰਦਾ, ਗਲਤੀਆਂ ਵੀ ਨਹੀਂ ਚਿਤਾਰਦਾ। ਜੇ ਪਰਮੇਸ਼ਰ ਸਮਝਾਉਂਦਾ ਤੇ ਐਨ ਬੜੇ ਪਿਆਰ ਦੇ ਨਾਲ ਉਪਦੇਸ਼ ਦਿੰਦਾ। ਕਹਿੰਦੇ ਉਹ ਕਦੇ ਵੀ ਕਿਸੇ ਦਾ, ਵੱਡੇ ਦਾ, ਛੋਟੇ ਦਾ, ਮਾੜੇ ਦਾ, ਗਰੀਬ ਦਾ, ਕੋਈ ਵੀ ਹੈ ਨਾ, ਬੇਦਾਰਨ ਕਦੇ ਨਾ ਚਿੱਤੋ, ਕਦੀ ਕਿਸੇ ਦੇ ਚਿੱਤ ਨੂੰ ਪਰਮੇਸ਼ਰ ਨੇ ਦੁਖੀ ਨਹੀਂ ਕੀਤਾ। ਕੋਈ ਇਹੋ ਜਿਹਾ ਬਚਨ ਕਰਕੇ
ਜਾ ਕਾ ਆਸ ਥਲ ਤੋਲ ਅਮਿੱਤੋ,
ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਜਿਹੜਾ ਅਸਥਲ ਅਸਥਾਨ ਹੈ ਨਾ, ਤੋਲ ਅਮਿੱਤੋ, ਉਹ ਤੋਲ ਤੋਂ, ਮਿੱਤ ਤੋਂ, ਮਰਯਾਦਾ ਤੋਂ ਬਾਹਰ, ਉਹਦਾ ਕੋਈ ਤੋਲ ਨਹੀਂ ਹੈ। ਮਿੱਤੋ ਕਹੀਏ ਉਹਦੀ ਕੋਈ ਹੱਦ ਨਹੀਂ ਹੈ, ਕੋਈ ਉਹਦੀ ਮਿਣਤੀ ਨਹੀਂ ਹੈ ਕਿ ਉਹ ਪਰਮੇਸ਼ਰ ਕਿੰਨਾ ਫਲਾਅ ਦੇ ਵਿੱਚ ਹੈ, ਕਿੰਨਾ ਡੂੰਘਿਆਈ ਦੇ ਵਿੱਚ, ਉਚਾਈ ਦੇ ਵਿੱਚ ਕਿੰਨਾ ਹੈ। ਕਹਿੰਦੇ ਅਮਿੱਤੋ ਦੀ ਕੋਈ ਮਿਣਤੀ ਨਹੀਂ ਕਰ ਸਕਦਾ ਅਤੇ ਨਾ ਉਹਨੂੰ ਕੋਈ ਤੋਲ ਹੀ ਸਕਦਾ ਹੈ, ਕਿ ਉਹ ਕਿੱਡਾ ਕੁ ਗਰਵਾ ਹੈ, ਕਿੱਡਾ ਕੁ ਭਾਰਾ ਹੈ, ਸ਼ਕਤੀਆਂ ਕਰਕੇ ਕਿੰਨਾ ਕੁ ਸਮਰੱਥ ਹੈ। ਕਹਿੰਦੇ ਨਾ ਉਹਦਾ ਕੋਈ ਤੋਲ ਹੀ ਤੋਲ ਸਕਦਾ ਹੈ। ਜਾ ਕਾ ਅਸਥਲ, ਉਹਦਾ ਜਿਹੜਾ ਪਵਿੱਤਰ ਅਸਥਾਨ ਹੈ, ਪਵਿੱਤਰ ਤੇ ਭਾਰਾ, ਤੋਲ ਤੋਂ ਰਹਿਤ, ਮਿਣਤੀ ਤੋਂ ਰਹਿਤ ਹੈ।
ਸੋਈ ਨਾਨਕ ਸਖਾ ਜੀ ਸੰਗ ਕੀਤੋ,
ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗੁਰਸਿੱਖ ਅਸੀਂ ਉਹਨੂੰ ਆਪਣਾ ਸਖਾ ਬਣਾਇਆ, ਉਹਨੂੰ ਮਿੱਤਰ ਬਣਾਇਆ, ਉਹਦੀ ਸੰਗਤ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ। ਸੋਈ ਨਾਨਕ ਸਖਾ ਜੀ ਸੰਗ ਕੀਤੋ, ਆਪਣੇ ਜੀ ਦੇ ਨਾਲ, ਆਪਣੇ ਮਨ ਦੇ ਨਾਲ ਅਸੀਂ ਉਹਦਾ ਸੰਗ ਕੀਤਾ ਹੋਇਆ ਹੈ ਅਤੇ ਤੁਸੀਂ ਭਾਈ ਉਹਨੂੰ ਸੰਗ ਕਰੋ। ਉਸ ਪਰਮੇਸ਼ਰ ਦਾ ਸੰਗ ਕੀ ਕਰਨਾ ਕਿ ਵਾਹਿਗੁਰੂ ਦਾ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਸੰਗਤ ਕਰਿਆ ਕਰੋ, ਇਹੋ ਹੀ ਸੰਗ ਹੈ।
ਆਪ ਜਸਨ ਮਿਟੰਤ ਸਤ ਪੁੱਤਰ ਹੈ,
ਮਹਾਰਾਜ ਕਹਿੰਦੇ ਜਿਹੜੇ ਆਉਣ ਵਾਲੇ ਕਈ ਸ੍ਰੇਸ਼ਟ ਪੁੱਤਰ ਹੁੰਦੇ ਨਾ, ਉਹ ਪੁੱਤਰ ਹੋਣੇ ਚਾਹੀਦੇ ਹੈ, ਜਿਹੜੇ ਵੱਡਿਆਂ ਦੀ ਜਿਹੜੀ ਕੋਲ ਹੋਵੇ, ਉਹਨੂੰ ਕੋਈ ਦਾਗ ਲੱਗਾ ਹੋਵੇ ਕਿਸੇ ਕੰਮ ਕਰਕੇ ਤੇ ਉਹ ਧੋ ਦੇਣ, ਉਹ ਹੁੰਦੇ ਨੇ ਸ੍ਰੇਸ਼ਟ ਪੁੱਤਰ, ਜਿਹਨੂੰ ਸਪੁੱਤਰ ਕਹਿੰਦੇ ਨੇ। ਕਿ ਉਹ ਅਪਜਸਨ, ਕਿ ਉਸ ਕੋਲ ਦਾ ਅਪਜਸ ਹੁੰਦਾ ਹੋਵੇ, ਨਰਾਦਰੀ ਹੁੰਦੀ ਹੋਵੇ ਕਿ ਇਹਨਾਂ ਨੇ ਆਹ ਕੀਤਾ ਅਤੇ ਯੋ ਕੀਤਾ ਹੈ। ਕਹਿੰਦੇ ਕਿ ਉਸੇ ਕੁੱਲ ਦੇ ਵਿੱਚ ਮਹਾਨ ਕੋਈ ਪੁੱਤਰ ਹੋ ਜਾਵੇ ਤੇ ਉਹ ਮਿਟਾ ਦਿੰਦਾ ਸਭ ਕੁਝ, ਸਭ ਕੁਝ ਸਾਫ਼ ਕਰ ਦਿੰਦੇ। ਜਿਸ ਤਰ੍ਹਾਂ ਧਰੂ ਭਗਤ ਜੀ ਹੈ, ਉਹਨਾਂ ਦਾ ਜਨਮ ਲਿਆ ਪੁੱਤਰ ਦਾ, ਉਹਨੇ ਬੰਦਗੀ ਕੀਤੀ ਤੇ ਹਰਨਾਕਸ਼ ਦੇ ਘਰ ਦੇ ਵਿੱਚ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੂ ਭਗਤ ਜੀ ਹੋਏ ਨੇ, ਪ੍ਰਹਿਲਾਦ ਭਗਤ ਜੀ ਹੋਏ ਨੇ। ਕਹਿੰਦੇ ਇਸ ਤਰ੍ਹਾਂ ਦੇ ਭਗਤ ਹੋਣੇ ਚਾਹੀਦੇ, ਆਪਣੀ ਕੁੱਲ ਦੇ ਅਪਜਸ ਨੂੰ ਮੇਟ ਸਕਣ ਅਤੇ ਜਸ ਨੂੰ ਵਧਾਉਣ। ਕਹਿੰਦੇ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਭਗੀਰਥ ਜੀ ਹੋਏ ਨੇ, ਜਿਨ੍ਹਾਂ ਨੇ ਆਪਣੀ ਕੁੱਲ ਦੇ ਵਿੱਚ ਅਪਜਸ ਨੂੰ ਮਿਟਾ ਕੇ ਅਤੇ ਮਹਾਨ ਜਸ ਕੀਤਾ। ਜਿਸ ਭਗੀਰਥ ਨੇ ਆ ਜਿਹੜੀ ਗੰਗਾ ਚੱਲਦੀ ਨਾ ਮਾਤ ਲੋਕ ਦੀ ਧਰਤੀ ਤੇ, ਉਹ ਭਗੀਰਥ ਹੀ ਲੈ ਕੇ ਆਇਆ ਸੀ ਪਰਲੋਕ ਦੇ ਵਿੱਚੋਂ ਸਵਰਗਾਂ ਦੇ ਵਿੱਚੋਂ। ਕਿਉਂ ਕਰਕੇ ਕਹਿੰਦੇ ਇੱਕ ਸਗੜ ਰਾਜਾ ਸੀ, ਸਗੜ ਰਾਜਾ ਉਹਨੇ ਅਸਮੇਧ ਜੱਗ ਕਰਨਾ ਸੀ। ਅਸਮੇਧ ਕੀ ਹੁੰਦਾ? ਅਸਨਾਮ ਹੈ ਘੋੜੇ ਦਾ, ਕਿ ਘੋੜਿਆਂ ਦੇ ਜਿਹੜੇ ਉਹ ਮੇਧੇ ਕੱਢ ਕੱਢ ਕੇ ਅਤੇ ਹਮਨ ਦੇ ਵਿੱਚ ਪਾਉਣੇ ਸੀ, ਜੱਗ ਕਰਨਾ ਸੀ। ਫਿਰ ਇਹਨੇ ਸੋਚਿਆ ਕਿ ਅਸਮੇਧ ਜੱਗ ਕਰਨ ਤੋਂ ਪਹਿਲਾਂ ਧਰਤੀ ਦਾ ਚੱਕਰ ਲਾ ਲੈਣਾ ਚਾਹੀਦਾ ਕਿ ਕੋਈ ਅਜੇ ਰਾਜਾ ਜਿੱਤਣ ਵਾਲਾ ਤਾਂ ਨਹੀਂ ਰਿਹਾ, ਅਜੇ ਕੋਈ ਸਾਰੇ ਜਿੱਤੇ ਗਏ। ਕਹਿੰਦੇ ਸਗੜ ਰਾਜੇ ਦਾ 60,000 ਪੁੱਤਰ ਅਤੇ ਫੌਜਾਂ ਦੇ ਸਹਿਤ ਅੱਗੇ ਘੋੜਾ ਲਾ ਲਿਆ ਅਤੇ ਸਾਰੀ ਧਰਤੀ ਦਾ ਚੱਕਰ ਲਾਉਣ ਲੱਗ ਪਏ। ਜਦੋਂ ਸਾਰਾ ਲਾ ਲਿਆ ਤੇ ਇੰਦਰ ਰਾਜੇ ਨੂੰ ਫਿਕਰ ਪੈ ਗਿਆ ਕਿ ਇਹਨੇ ਦੁਨੀਆਂ ਦੇ ਰਾਜੇ ਸਗੜ ਰਾਜੇ ਨੇ ਜਿੱਤ ਲਏ ਹੈ, ਜੇ ਇਹਨੇ ਸਮੇਧ ਜੱਗ ਕਰ ਲਿਆ ਤੇ ਮੇਰੀ ਪੁਰੀ ਦਾ ਖਤਰਾ ਹੈ, ਇਹ ਇੰਦਰਪੁਰੀ ਤੇ ਵੀ ਆ ਸਕਦਾ ਹੈ। ਕਹਿੰਦੇ ਉਹ ਇੰਦਰ ਰਾਜੇ ਨੇ ਕੀਤਾ, ਗੁਪਤ ਰੂਪ ਹੋ ਕੇ ਨਾ ਇਹਨਾਂ ਦਾ ਘੋੜਾ ਫੜ ਕੇ ਤੇ ਜਿੱਥੇ ਕਪਿਲ ਮੁਨੀ ਤਪੱਸਿਆ ਕਰ ਰਿਹਾ ਸੀ ਉਹਦੀ ਕੁਟੀਆ ਦੇ ਮਗਰ ਬੰਨ ਦਿੱਤਾ। ਇਹ ਜਦੋਂ ਘੋੜਾ ਲੱਭਦੇ ਲੱਭਦੇ ਉਹ ਕਪਿਲ ਮੁਨੀ ਦੇ ਕੋਲ ਆਏ, ਉਹ ਤਪ ਦੇ ਵਿੱਚ ਬੈਠਾ ਸੀ। ਇਹਨਾਂ ਨੇ ਆਣ ਕੇ ਸਗੜ ਰਾਜੇ ਦੇ ਪੁੱਤਰਾਂ ਨੇ ਮਗਰੋਂ ਠੁੱਡ ਮਾਰਿਆ ਕਿ ਰਾਜਿਆਂ ਦੇ ਨਾਲ ਪੰਗਾ ਲੈ ਕੇ ਤੁਹਾਨੂੰ ਆਪਣੇ ਆਪ ਨੂੰ ਭਗਤ ਖਵਾਉਣ। ਉਹ ਤਾਂ ਭਗਤੀ ਦੀ ਉਹਨੂੰ ਤਾਂ ਪਤਾ ਹੀ ਨਹੀਂ ਸੀ, ਕੀਤਾ ਤਾਂ ਇੰਦਰ ਨੇ। ਉਹ ਤਮੋ ਗੁਰੂ ਬਿਰਤੀ ਦੇ ਵਿੱਚ ਉਹਨੇ ਆਪਣੇ ਨੇਤਰ ਖੋਲ੍ਹੇ ਨੂੰ ਗੁੱਸੇ ਦੇ ਨਾਲ ਕਿੰਨੇ ਠੁੱਡ ਮਾਰਿਆ। ਕਹਿੰਦੇ 60,000 ਪੁੱਤਰ ਜਿਹੜਾ ਸਗੜ ਰਾਜੇ ਦਾ ਸਾਰਾ ਸਵਾਹ ਹੋ ਗਿਆ, ਇੰਨੀ ਤੇਜ਼ ਪ੍ਰਤਾਪ ਉਹਦਾ ਕਦੀ ਖੀਦਾ ਹੋਇਆ। ਕਹਿੰਦੇ ਇਸ ਕਰਕੇ ਕਹਿੰਦੇ ਕਿ ਸਗੜ ਰਾਜੇ ਨੇ ਫਿਰ ਸੋਚਿਆ ਕਿ ਹੁਣ ਇਹਨਾਂ ਦਾ ਭਲਾ ਹੋਵੇ, ਮੁਕਤੀ ਹੋਵੇ ਤਾਂ ਕੋਈ ਕਰਨਾ ਚਾਹੀਦਾ। ਇਹਨੇ ਗੰਗਾ ਨੂੰ ਆਰਾਧਨਾ ਕੀਤਾ ਕਿ ਗੰਗਾ ਇਹਨਾਂ ਦਾ, ਉਹ ਗੰਗਾ ਨੂੰ ਰਾਧਾ ਰਾਜ ਸਗੜ ਰਾਜਾ ਮਰ ਗਿਆ, ਉਹ ਪ੍ਰਾਪਤ ਨਾ ਕਰ ਸਕਿਆ। ਉਹਦਾ ਪੁੱਤਰ ਸੀ ਰਾਜਾ ਦਲੀਪ, ਫਿਰ ਉਹਨੇ ਬੰਦਗੀ ਕੀਤੀ ਸ਼ੁਰੂ ਕਿ ਮੈਂ ਗੰਗਾ ਮਾਤ ਲੋਕ ਦੀ ਧਰਤੀ 'ਤੇ ਲਿਆਵਾਂ, ਉਹ ਵੀ ਰਾਜ ਹੀ ਰਹਿ ਗਿਆ। ਫਿਰ ਕਹਿੰਦੇ ਭਗੀਰਥ ਨੇ ਤਪੱਸਿਆ ਕੀਤੀ, ਉਹਨਾਂ ਦਾ ਜਿਹੜਾ ਪੁੱਤ ਪੋਤਰਾ ਸੀ, ਜਦੋਂ ਤਪੱਸਿਆ ਕੀਤੀ ਫਿਰ ਗੰਗਾ ਜਿਹੜੀ ਖੁਸ਼ ਹੋਈ, ਪ੍ਰਗਟ ਹੋਈ, ਕਹਿਣ ਲੱਗੀ ਭਗਤਾ ਮੰਗ ਕੀ ਮੰਗਦਾ, ਕਹਿਣ ਲੱਗਾ ਕਿਰਪਾ ਕਰੋ ਅਤੇ ਮਾਤ ਲੋਕ ਦੀ ਧਰਤੀ ਦੇ ਆਣ ਕੇ ਚਰਨ ਪਾਓ। ਉਹ ਕਹਿਣ ਲੱਗੀ ਮੇਰਾ ਤਾਂ ਵੇਗ ਬੜਾ ਤੇਜ਼ ਹੈ ਅਤੇ ਮੇਰੀ ਛਲ ਬੜੀ ਤੇਜ਼, ਧਰਤੀ 'ਤੇ ਰੁੜ ਜਾਣੀ ਇੱਕਦਮ, ਰਹਿਣੀ ਨਹੀਂ ਗੀ। ਕਹਿੰਦੇ ਫਿਰ ਭਗੀਰਥ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ, ਸ਼ਿਵ ਜੀ ਪ੍ਰਗਟ ਹੋਇਆ, ਉਹਨੇ ਕਿਹਾ ਭਗਤਾ ਦੱਸ। ਕਹਿਣ ਲੱਗਾ ਗੰਗਾ ਲਿਆਉਣੀ ਹੈ ਅਤੇ ਇਹਦੇ ਵੇਗ ਨੂੰ ਚੱਲੋ, ਇਹਦੇ ਵੇਗ ਨੂੰ ਸਾਂਭੋ। ਕਹਿੰਦੇ ਫਿਰ ਸ਼ਿਵ ਜੀ ਨੇ ਆਪਣੀਆਂ ਜੜਾਵਾਂ ਹੀ ਇੰਨੀਆਂ ਵਧਾ ਲਈਆਂ, ਗੰਗਾ ਨੂੰ ਕਿਹਾ ਕਿ ਮੇਰੇ ਜੜਾਵਾਂ ਦੇ ਵਿੱਚ ਪ੍ਰਵੇਸ਼ ਹੋ ਕੇ ਮਾਤ ਲੋਕ ਦੀ ਧਰਤੀ ਨੂੰ ਆ। ਕਹਿੰਦੀਆਂ ਇੰਨੀਆਂ ਜੜਾਵਾਂ ਵਧਾ ਤੀਆਂ ਕਿ 12 ਸਾਲ ਜੜਾਵਾਂ ਜੀ ਘੁੰਮਦੀ ਰਹੀ, ਰਾਹ ਹੀ ਨਾ ਲੱਭ। ਫਿਰ ਕਹਿੰਦੇ ਕਿ ਭਗੀਰਥ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹਨੂੰ ਪ੍ਰਗਟ ਕਰੋ। ਫਿਰ ਇੱਕ ਜੜਾਂ ਦੇ ਰਾਹੀਂ ਫਿਰ ਰਾਹ ਦਿੱਤਾ ਗੰਗਾ ਨੂੰ ਕਿ ਇਸ ਜੜਾਂ ਦੇ ਰਾਹੀਂ ਮਾਤ ਲੋਕ ਦੀ ਧਰਤੀ 'ਤੇ ਪ੍ਰਵੇਸ਼ ਹੋ ਜਾ। ਕਹਿੰਦੇ 3 ਧਾਰਾਂ ਵਗੀਆਂ, ਇੱਕ ਆਕਾਸ਼ ਨੂੰ ਚਲੇ ਗਈ ਜਿਹਦਾ ਨਾਮ ਚੰਦਰਾ ਮੰਦਰਾ ਕੀ ਰੱਖਿਆ, ਇੱਕ ਪਤਾਲ ਨੂੰ ਚਲੇ ਗਈ ਉਹਦਾ ਨਾਮ ਪ੍ਰਭਾਵਤੀ ਰੱਖਤਾ, ਜਿਹੜੀ ਫਿਰ ਮਾਤ ਲੋਕ ਦੀ ਧਰਤੀ 'ਤੇ ਆਈ ਨਾ ਗੰਗਾ ਦੀ ਧਾਰ, ਉਹ ਫਿਰ ਉਹਦਾ ਨਾਮ ਗੰਗਾ ਰੱਖਿਆ ਗਿਆ। ਜਦੋਂ ਭਗੀਰਥ ਦੇ ਰਥ ਦੇ ਮਗਰ ਮਗਰ ਤੁਰੀ ਆਉਂਦੀ, ਪਹਾੜੇ ਬੜੇ ਬੜੇ ਪਹਾੜਾਂ ਨੂੰ ਰੋੜੀ ਆਉਂਦੀ, ਕਈ ਕੁਝ ਅੱਗੇ ਜਾਹਰ ਨਵੀ ਰਿਖੀ ਸੀਗਾ, ਜਾਹਰ ਨਵੀ ਉਹ ਤਪੱਸਿਆ ਕਰ ਰਿਹਾ ਸੀ, ਉਹਨੇ ਪੂਜਾ ਕਰਨ ਦੀ ਸਮੱਗਰੀ ਰੱਖੀ ਤੇ ਗੰਗਾ ਦੇ ਵਹਿਣ ਦੇ ਨਾਲ ਰੁੜ ਗਈ। ਉਹਨੂੰ ਗੁੱਸਾ ਚੜਿਆ, ਉਹਨੇ ਸਾਰੀ ਗੰਗਾ ਪੀ ਲਈ, ਆਪਣੇ ਹਿਰਦੇ ਦੇ ਵਿੱਚ ਰੱਖ ਲਈ। ਕਹਿੰਦੇ ਭਗੀਰਥ ਨੇ ਫਿਰ ਜਾਹਰ ਨਵੀ ਨੂੰ ਯਾਦ ਕੀਤਾ, ਉਹਦੇ ਤਰਲੇ ਲੈ ਭਗਤੀ ਕੀਤੀ। ਫਿਰ ਉਹਨੇ ਕਹਿੰਦੇ ਆਪਣੇ ਗੋਡਿਆਂ ਥਾਣੀ ਜਿਹੜੀ ਗੰਗਾ ਸੀਗੀ ਉਹ ਮਾਤ ਲੋਕ ਦੀ ਧਰਤੀ 'ਤੇ ਲਿਆਣ ਕੇ ਪ੍ਰਗਟ ਕੀਤੀ। ਜਾਹਰ ਨਵੈ ਤਪੀ ਤਪੈ ਭਗੀਰਥ ਆਣੀ। ਕਹਿੰਦੇ ਫਿਰ ਉਹ ਗੰਗਾ ਜਿਹੜੀ ਆ ਉਹ ਚੱਲੀ, ਉਹਦਾ 60,000 ਪੁੱਤਰ ਮਰਿਆ ਸੀਗਾ ਰਾਜੇ ਸੁਗੜ ਦਾ, ਫਿਰ ਸਾਰੀ ਖਾਕ ਜਿਹੜੀ ਸੀ ਉਹ ਗੰਗਾ ਨੇ ਆਪਣੇ ਵਿੱਚ ਲੈ ਲਈ, ਉਹਨਾਂ ਨੂੰ ਸ਼ਾਂਤੀ ਦਿੱਤੀ। ਇਸ ਤਰ੍ਹਾਂ ਫਿਰ ਗੰਗਾ ਚੱਲੀ। ਕਹਿੰਦੇ ਇਸ ਤਰ੍ਹਾਂ ਜਿਸ ਤਰ੍ਹਾਂ ਭਗੀਰਥ ਨੇ ਗੰਗਾ ਲਿਆ ਕੇ ਤੇ ਆਪਣੇ ਵਡੇਰਿਆਂ ਦਾ ਹੋਇਆ ਅਪਜਸ ਜਿਹੜਾ ਮਿਟਾ ਕੇ ਤੇ ਜਸ ਪ੍ਰਗਟ ਕੀਤਾ ਸੀ ਨਾ, ਇੱਥੇ ਸਾਹਿਬ ਕਹਿੰਦੇ ਨੇ ਇਹੋ ਜਿਹੇ ਪੁੱਤਰ ਚਾਹੀਦੇ ਨੇ ਜਿਹੜੇ ਨਾਮ ਰੂਪ ਜਪ ਕਰਕੇ ਆਪਣੀ ਕੁਲ ਦਾ ਨਾਮ ਉੱਚਾ ਕਰਨ, ਆਪਣੀ ਕੁਲ ਨੂੰ ਵੀ ਤਾਰਨ। ਇਹੋ ਜਿਹੜੇ ਮਹਾਨ ਪੁਰਖ ਜਿਹੜੇ ਹੈ ਉਹ ਪੁੱਤਰ ਹੋਣੇ ਚਾਹੀਦੇ। ਅਪਜਸੰਗ ਮਿਟੰਤ ਸੱਤ ਪੁੱਤਰ ਹੈ, ਉਹ ਸੱਤ ਪੁਰਖ ਪੁੱਤਰ ਹੋਣੇ ਚਾਹੀਦੇ ਮਹਾਨ ਜਿਹੜੇ ਹੈ, ਚਾਹੇ ਕੋਈ ਸੂਰਮਾ ਹੋਵੇ, ਕੋਈ ਦਾਨੀ ਹੋਵੇ, ਕੋਈ ਭਗਤ ਹੋਵੇ। ਇਸ ਕਰਕੇ ਇਹੋ ਜਿਹੇ ਪੁੱਤਰ ਜਿਹੜੇ ਹੈ ਸੰਸਾਰ ਦੇ ਵਿੱਚ ਵਡੇਰਿਆਂ ਦੀ ਹੋਈ ਨਰਾਦਰੀ ਕੋਈ ਗਲਤੀ ਅਪਜਸ ਜਿਹੜਾ ਉਹ ਮੇਟ ਕੇ ਜਸ ਦੇ ਸਹਿਤ ਕਰ ਦਿੰਦੇ। ਮਹਾਰਾਜ ਇਹੋ ਜਿਹੇ ਪੁੱਤਰ ਹੋਣੇ ਚਾਹੀਦੇ ਹਨ।
ਸਿਮਰ ਤਬ ਹਿਰਦੈ ਗੁਰ ਮੰਤਰਣ ਹੈ।
ਸਿਮਰ ਤਬ ਹੈ, ਸਿਮਰ ਤਬ ਹੈ ਕਿ ਅਵਿਨਾਸ਼ੀ ਪਰਮੇਸ਼ਰ ਜਿਹੜਾ ਹੈ ਨਾ ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਸਿਮਰਨ ਕਰੋ। ਗੁਰ ਮੰਤਰਣ ਹੈ ਜਿਹੜਾ ਗੁਰੂ ਕਾ ਮੰਤਰ ਹੈ, ਗੁਰੂ ਕਾ ਮੰਤਰ ਜਿਹੜਾ ਉਹ ਵਾਹਿਗੁਰੂ ਗੁਰਮੰਤਰ ਹੈ। ਕਿਉਂ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ, ਕਲਪ ਕਲਪ ਕਰ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਇਹ ਚੌਵਾਂ ਯੋਗਾਂ ਦੇ ਅੱਖਰ ਲੈ ਕੇ ਇਕੱਠੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੰਤਰ ਪ੍ਰਗਟ ਕੀਤਾ। ਕਲਪ ਕਲਪ ਕਰ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਇਹ ਜਿਹੜਾ ਵਾਹਿਗੁਰੂ ਗੁਰੂ ਮੰਤਰ ਹੈ, ਗੁਰੂ ਨਾਨਕ ਸਾਹਿਬ ਜੀ ਆਪ ਜਪਦੇ ਰਹੇ। ਸਾਹਿਬ ਕਹਿੰਦੇ ਸਾ ਮੰਤਰ ਗੁਰ ਖਾਲਸਾ ਦੀਨਾ। ਗੁਰੂ ਕਲਗੀਧਰ ਜੀ ਕਹਿ ਰਹੇ ਨੇ ਇਹੋ ਮੰਤਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਇਹ ਗੁਰੂ ਨਾਨਕ ਸਾਹਿਬ ਜੀ ਨੇ ਜਪਿਆ, ਅਸੀਂ ਜਪਿਆ, ਸਾਰੇ ਗੁਰੂਆਂ ਨੇ ਜਪਿਆ। ਅਤੇ ਹੁਣ ਕਹਿੰਦੇ ਸਾ ਮੰਤਰ ਖਾਲਸਾ ਦੀਨੋ, ਇਹੋ ਹੀ ਮੰਤਰ ਅਸੀਂ ਖਾਲਸੇ ਨੂੰ ਦੇ ਦਿੱਤਾ ਹੈ। ਅਤੇ ਵਾਹਿਗੁਰੂ ਪਦ ਪਾਵਨ ਕੀਨੋ, ਇਹਦਾ ਨਾਮ ਵਾਹਿਗੁਰੂ, ਮਹਾਨ ਪਦਵੀ ਹੈ ਤੇ ਪਵਿੱਤਰ ਕਰਨ ਵਾਲਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਸਿਮਰਤ ਬੈ ਹਿਰਦੈ ਗੁਰਮੰਤਰਣ ਹੈ। ਜਿਹੜੇ ਭਾਵ ਕਿ ਪਰਮੇਸ਼ੁਰ ਦੇ ਗੁਰਮੰਤਰ ਨੂੰ ਹਿਰਦੇ ਦੇ ਵਿੱਚ ਜਪਦੇ ਨੇ, ਅਵਿਨਾਸ਼ੀ ਪਰਮੇਸ਼ੁਰ ਦੇ ਨਾਮ ਨੂੰ, ਕਹਿੰਦੇ ਉਹ ਵੀ ਨਾਸ਼ ਤੋਂ ਰਹਿਤ ਹੋ ਜਾਂਦੇ ਨੇ। ਉਹ ਵੀ ਜਿਹੜੇ ਹੈ ਉਹਨਾਂ ਦਾ ਨਾਸ਼ ਨਹੀਂ ਹੁੰਦਾ, ਫਿਰ ਉਹ ਖਤਮ ਨਹੀਂ ਹੁੰਦੇ। ਅਤੇ ਸਤਿਗੁਰਾਂ ਨੇ ਇਹ ਵੀ ਕਿਹਾ ਗੁਰਮੰਤਰਹੀਣ ਹੈ ਸਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟਨ ਹੈ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕੱਕ ਹੈ, ਸਰਪਣ ਹੈ, ਤੁਲਖਲ ਹੈ। ਕਹਿੰਦੇ ਗੁਰੂ ਦੇ ਮੰਤਰ ਤੋਂ ਜਿਹੜੇ ਹੀਣੇ ਹੈ ਨਾ ਉਹ ਸੱਪ, ਕਾਂ, ਗਧਾ, ਇਸ ਤਰ੍ਹਾਂ ਜਿਹੜੇ ਹੈ ਇਹਨਾਂ ਜੂਨਾਂ ਦੇ ਤੁਲ ਨੇ ਜਿਹੜੇ ਗੁਰੂ ਮੰਤਰ ਜਪਦੇ ਨੇ, ਉਹਨਾਂ ਨੂੰ ਇਹ ਸਮਝੋ। ਇੱਥੇ ਮਹਾਰਾਜ ਕਹਿੰਦੇ ਸਿਮਰਤ ਬਰਦਾ ਗੁਰਮੰਤਰਣ ਹੈ। ਜਿਹੜੇ ਗੁਰੂ ਦੇ ਮੰਤਰ ਨੂੰ ਅਵਿਨਾਸ਼ੀ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ ਹਿਰਦੇ ਦੇ ਵਿੱਚ।
ਪ੍ਰੀਤਮ ਭਗਵਾਨ ਅਚੁੱਤ,
ਕਰਕੇ ਉਹ ਜਿਹੜਾ ਪਰਮੇਸ਼ਰ ਅਚੁੱਤ ਕਹੀਏ ਅਗੇੜ ਹੈ। ਅਚੁੱਤ ਦਾ ਅਰਥ ਅਗੇੜ, ਉਹ ਗਿੜਨੇ ਤੋਂ ਰਹਿਤ, ਭਾਵ ਕਿ ਆਪਾਂ ਗੇੜੇ ਦੇ ਵਿੱਚ। ਆਪਣਾ ਗੇੜਾ ਕੀ, ਆਪਾਂ ਜੂਨਾਂ ਦੇ ਵਿੱਚ ਆਉਣ ਵਾਲੇ ਸੰਸਾਰੀ ਲੋਕ, ਜੰਮ ਪਏ, ਮਰ ਗਏ, ਤੁਰ, ਇਹ ਗੇੜ ਬਣਿਆ ਰਹਿੰਦਾ। ਉਹ ਪਰਮੇਸ਼ਰ ਅਗੇੜ ਹੈ, ਉਹ ਇੱਕ ਥਾਂ 'ਤੇ ਟਿਕਿਆ ਹੋਇਆ, ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ, ਕਿਸੇ ਕਰਮ ਦੇ ਵਿੱਚ ਨਹੀਂ ਆਉਂਦਾ, ਐਨ ਇੱਕ ਥਾਂ 'ਤੇ ਟਿਕਿਆ। ਪ੍ਰੀਤਮ ਬੜਾ ਪਿਆਰਾ ਹੈ, ਭਾਵਨਾ ਰੱਖਣ ਵਾਲੇ ਨੂੰ ਪ੍ਰੀਤ ਪ੍ਰੇਮ ਬਖਸ਼ਣ ਔਰ ਭਗਵਾਨ, ਉਹ ਸਾਰਿਆਂ ਦਾ ਮਾਲਕ ਜਿਹੜਾ ਪਰਮੇਸ਼ਰ ਹੈ ਜਿਹੜਾ ਉਹਦੇ ਨਾਮ ਨੂੰ ਜਪਦਾ ਹੈ।
ਨਾਨਕ ਸੰਸਾਰ ਸਾਗਰ ਤਾਰਨ ਹੈ।
ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਐਸਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਜਿਹੜੇ ਜਪਦੇ ਨੇ ਉਹ ਸਿਮਰਨ ਨੂੰ ਮੰਤਰ ਨੂੰ, ਨਾਨਕ ਸੰਸਾਰ ਸਾਗਰ ਤਾਰਨ ਹੈ। ਮਹਾਰਾਜ ਕਹਿੰਦੇ ਉਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਸੰਸਾਰ ਰੂਪੀ ਸਮੁੰਦਰ ਤੋਂ ਤਾਰਨ ਵਾਸਤੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਮੰਤਰ ਹੈ, ਤਾਰ ਦਿੰਦਾ ਹੈ।
ਨਾਨਕ ਸੰਸਾਰ ਸਾਗਰ ਤਾਰਨ ਹੈ।
ਇਸ ਵਾਸਤੇ ਸੰਸਾਰ ਰੂਪੀ ਸਮੁੰਦਰ ਤੋਂ ਜਿਹੜਾ ਪਰਮੇਸ਼ਰ ਹੈ ਉਹਦਾ ਨਾਮ ਜਿਹੜਾ ਹੈ ਉਹ ਤਾਰ ਕੇ ਤੇ ਭਲਾ ਕਰ ਦਿੰਦਾ, ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ। ਇਹ ਅੱਜ ਦਾ ਸਮਾਂ ਸਮਾਪਤ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹ ਪ੍ਰਾਪਤ ਕੀਤਾ ਹੈ ਜੀ। ਸਿਮਰਤ ਬੈਰਦਾ ਗੁਰ ਮੰਤਰਨ ਹੈ,
ਪ੍ਰੀਤਮ ਭਗਵਾਨ ਅਚੁੱਤ, ਨਾਨਕ ਸੰਸਾਰ ਸਾਗਰ ਤਾਰਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।